ਸਤਿਨਾਮ ਵਾਹਿਗੁਰੂ ਸਾਹਿਬ ਜੀਓ ਤੂੰ ਸੁਲਤਾਨ ਕਹਾਂ ਹਉ ਮੀਆਂ ਤੇਰੀ ਕਵਨ ਵਡਾਈ ਜੋ ਤੂੰ ਦੇਹੀ ਸੋ ਕਹਾਂ ਸੁਅਮੀ ਮੈਂ ਮੂਰਖ ਕਹਿਣ ਨਾ ਜਾਈ ਜੋ ਤੂੰ ਦੇਹੀ ਸੋ ਕਹਾਂ ਸੁਅਮੀ ਮੈਂ ਮੂਰਖ ਕਹਿਣ ਨਾ ਜਾਈ। ਸਾਹਿਬਾਂ ਦੀ ਗੋਦ ਵਿੱਚ ਬੈਠ ਆਨੰਦ ਮਾਣ ਰਹੇ ਸਤਸੰਗੀ ਪਿਆਰਿਓ, ਅਦਬ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਇਹਨਾਂ ਦਿਨਾਂ ਵਿੱਚ ਆਨੰਦ ਕਾਰਜ ਬਾਰੇ ਇੱਕ ਲੜੀਵਾਰ ਵਿਚਾਰ ਸ਼ੁਰੂ ਕੀਤੀ ਹੈ। ਆਨੰਦ ਕਾਰਜ ਤੋਂ ਪਹਿਲਾਂ ਉਹਨਾਂ ਨਾਲ ਸੰਬੰਧਿਤ ਬਹੁਤ ਕੁਛ ਐਸਾ ਹੈ ਜਿਹੜਾ ਬੜੀ ਗੰਭੀਰਤਾ ਨਾਲ ਸਾਨੂੰ ਸਮਝਣਾ ਚਾਹੀਦਾ ਹੈ। ਇਸ ਗੱਲ ਲਈ ਕੱਲ੍ਹ ਰੋਜ਼ ਬੇਨਤੀ ਕੀਤੀ ਸੀ ਵੀ ਗ੍ਰਿਸ਼ਟੀ ਜੀਵਨ ਦੀ ਕਿੱਡੀ ਵੱਡੀ ਮਹਾਨਤਾ ਹੈ, ਜਿਸ ਗ੍ਰਿਸ਼ਟੀ ਨੂੰ ਸਭ ਤੋਂ ਨੀਵਾਂ ਜਿਹਾ ਕਹਿ ਕੇ ਦੁਰਕਾਰਿਆ ਜਾਂਦਾ ਸੀ, ਸਤਿਗੁਰੂ ਜੀ ਨੇ ਉਸ ਗ੍ਰਿਸ਼ਟੀ ਦਾ ਮੁਕਾਮ ਬਹੁਤ ਵੱਡਾ ਉੱਚਾ ਬਣਾ ਦਿੱਤਾ। ਯੋਗੀਆਂ ਤੋਂ ਸੰਨਿਆਸੀਆਂ ਤੋਂ ਜਾਂ ਹੋਰ ਇਸ ਤਰ੍ਹਾਂ ਗ੍ਰਿਸ਼ਟੀ ਦੇ ਭਗੌੜਿਆਂ ਤੋਂ ਸਾਰਿਆਂ ਤੋਂ ਕੱਢ ਕੇ ਗ੍ਰਿਸ਼ਟੀ ਮਨੁੱਖ ਨੂੰ ਬਹੁਤ ਉੱਚੇ ਮੁਕਾਮ 'ਤੇ ਪਹੁੰਚਾ ਦਿੱਤਾ। ਸਤਿਗੁਰੂ ਜੀ ਨੇ ਕਿਰਪਾ ਕਰਕੇ ਸਾਨੂੰ ਇੱਕ ਇੱਕ ਗੱਲ ਬੜੇ ਧਿਆਨ ਨਾਲ ਸਮਝਾਈ ਹੈ। ਅੱਜ ਮੈਂ ਉਸ ਤੋਂ ਅਗਲੇਰਾ ਪੱਖ ਥੋੜ੍ਹਾ ਜਿਹਾ ਸਾਂਝਾ ਕਰਨਾ ਚਾਹੁੰਦਾ। ਸਭ ਤੋਂ ਪਹਿਲੀ ਗੱਲ ਸਾਨੂੰ ਇਹ ਮੰਨ ਲੈਣੀ ਚਾਹੀਦੀ ਹੈ, ਗੁਰਮਤ ਨੇ ਰੱਬ ਨੂੰ ਵੀ ਗ੍ਰਿਸ਼ਟੀ ਮੰਨਿਆ। ਗ੍ਰਿਸ਼ਟੀ ਦੀਆਂ ਕੁਝ ਨਿਸ਼ਾਨੀਆਂ ਹੁੰਦੀਆਂ ਨੇ, ਜਿਵੇਂ ਗ੍ਰਿਸ਼ਟੀ ਦਾ ਇੱਕ ਘਰ ਹੁੰਦਾ ਹੈ, ਦੂਜਾ ਗ੍ਰਿਸ਼ਟੀ ਕਿਸੇ ਜ਼ਿੰਮੇਵਾਰ ਬੰਦੇ ਦਾ ਨਾਂ ਹੈ, ਉਹ ਕੁਝ ਜ਼ਿੰਮੇਵਾਰੀਆਂ ਨਿਭਾਉਂਦਾ ਹੈ। ਜਿੰਨੇ ਵੀ ਅਸਲ ਵਿੱਚ ਰਿਸ਼ਤੇ ਨੇ ਇਹ ਸਾਰੀਆਂ ਜ਼ਿੰਮੇਵਾਰੀਆਂ ਦੇ ਨਾਂ ਨੇ। ਦੂਜੀ ਗੱਲ, ਗ੍ਰਿਸ਼ਟੀ ਬੰਦੇ ਦਾ ਇੱਕ ਪਰਿਵਾਰ ਹੁੰਦਾ ਹੈ। ਆਮ ਜਿਹੀਆਂ ਤਿੰਨ ਗੱਲਾਂ ਆਪਾਂ ਸਾਂਝੀਆਂ ਕਰ ਲਈਏ, ਰੱਬ ਦਾ ਵੀ ਇਵੇਂ ਹੀ ਹੈ। ਆਪਾਂ ਗੁਰਬਾਣੀ ਵਿੱਚੋਂ ਪੜ੍ਹਨੇ ਹੈ, ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਇਹਦਾ ਮਤਲਬ ਆਹ ਦੁਨੀਆ ਜਿਹੜੀ ਹੈ ਇਹ ਰੱਬ ਦਾ ਘਰ ਹੈ, ਰੱਬ ਦਾ ਵੀ ਘਰ ਹੈ। ਦੂਜੀ ਗ੍ਰਿਸ਼ਟੀ ਦੀ ਨਿਸ਼ਾਨੀ ਬਹੁਤ ਵੱਡੀ ਹੁੰਦੀ ਹੈ ਵੀ ਉਹਦਾ ਕੋਈ ਪਰਿਵਾਰ ਹੁੰਦਾ, ਗ੍ਰਿਸ਼ਟੀ ਕਹਿੰਦੇ ਹੀ ਉਹਨਾਂ ਨੇ। ਗ੍ਰਿਸ਼ਤ ਦਾ ਅਰਥ ਵੀ ਇਹ ਕੀਤਾ ਘਰ ਵਿੱਚ ਰਹਿਣ ਵਾਲਾ, ਗ੍ਰਹਿ ਦਾ ਅਰਥ ਹੁੰਦਾ ਘਰ, ਘਰ ਵਿੱਚ ਰਹਿਣ ਵਾਲਾ। ਗ੍ਰਿਸ਼ਟੀ ਦਾ ਪਹਿਲੀ ਗੱਲ ਘਰ ਹੈ, ਦੂਜੀ ਵੱਡੀ ਗੱਲ ਇਹ ਵੀ ਗ੍ਰਿਸ਼ਟੀ ਦਾ ਪਰਿਵਾਰ ਹੈ। ਹੁਣ ਦੇਖੋ ਪਰਿਵਾਰ ਵਿੱਚ ਕੁਝ ਰਿਸ਼ਤੇ ਨੇ, ਸਾਰਾ ਸੰਸਾਰ ਰੱਬ ਨੂੰ ਇਹ ਗੱਲ ਕਹਿੰਦਾ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। ਜਾਂ ਆਪਾਂ ਇੱਕ ਬਚਨ ਤਾਂ ਬਹੁਤ ਵਾਰੀ ਪੜ੍ਹਨੇ ਹੈ, ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੂਖ ਕਨੇਰੇ। ਤੂੰ ਸਾਡਾ ਮਾਤਾ ਪਿਤਾ ਹੈ, ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀ ਉਹ ਪ੍ਰਤਪਾਲਕ, ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਰਕ। ਆ ਸਾਰਾ ਸੰਸਾਰ ਹੈ ਜਿਹੜਾ ਇਹ ਰੱਬ ਦਾ ਪਰਿਵਾਰ ਹੈ। ਤੀਜੀ ਗੱਲ, ਰੱਬ ਜ਼ਿੰਮੇਵਾਰ ਹੈ, ਇਤਨਾ ਵੱਡਾ ਜ਼ਿੰਮੇਵਾਰ ਹੈ ਗ੍ਰਿਸ਼ਟੀ ਮਨੁੱਖ ਦੇ ਘਰ 'ਚ ਕੀ ਜ਼ਿੰਮੇਵਾਰੀ ਹੁੰਦੀ ਹੈ ਵੀ ਘਰ 'ਚ ਕੋਈ ਆਵੇ ਉਹਦੇ ਰਹਿਣ ਦੀ ਥਾਂ ਹੋਵੇ, ਘਰ 'ਚ ਕੋਈ ਆਵੇ ਅਤੇ ਉਹਦੇ ਰਹਿਣ ਲਈ ਖਾਣੇ ਦਾ ਪ੍ਰਬੰਧ ਹੋਵੇ, ਉਹਨੂੰ ਮੈਂ ਚੰਗੇ ਢੰਗ ਨਾਲ ਜੀ ਆਇਆ ਕਹਿ ਸਕਾਂ। ਰੱਬ ਵੀ ਇਸ ਤਰ੍ਹਾਂ ਦੀ ਜ਼ਿੰਮੇਵਾਰੀ ਨਿਭਾਉਂਦਾ, ਇੱਥੋਂ ਤੱਕ ਨਿਭਾਉਂਦਾ, ਪਹਿਲੋਂ ਦੇਤਾ ਜੰਤੋ, ਪਹਿਲੋਂ ਦੇਤਾ ਰਿਜ਼ਕ ਸੰਭਾਹਾ, ਪਿੱਛੋਂ ਦੇਤਾ ਜੰਤੋ ਪਾਹਾ। ਕਹਿਣ ਲੱਗੇ ਰੱਬ ਤਾਂ ਇਤਨਾ ਵੱਡਾ ਦਿਆਲੂ ਹੈ, ਇਤਨਾ ਵੱਡਾ ਜ਼ਿੰਮੇਵਾਰ ਹੈ, ਇਸੇ ਕਰਕੇ ਉਹਦੇ ਨਾਲ ਇੰਨੇ ਰਿਸ਼ਤੇ ਜੋੜੇ ਜਾਂਦੇ ਨੇ, ਕਿਉਂਕਿ ਪਿਤਾ ਵਾਲਾ ਵੀ ਫਰਜ਼ ਨਿਭਾਉਂਦਾ, ਉਹ ਮਾਂ ਵਾਲਾ ਵੀ ਫਰਜ਼ ਨਿਭਾਉਂਦਾ, ਉਹ ਸਾਡੀ ਪ੍ਰਤਪਾਲਣਾ ਵੀ ਕਰਦਾ, ਉਹ ਸਾਨੂੰ ਰੋਜ਼ੀ ਰੋਟੀ ਵੀ ਦਿੰਦਾ। ਜਿਵੇਂ ਘਰ ਵਿੱਚ ਆਈ ਨੂੰ ਰਹਿਣ ਦੀ ਥਾਂ ਹੁੰਦੀ ਹੈ, ਇਸੇ ਤਰ੍ਹਾਂ ਰੱਬ ਨੇ ਵੀ ਸਾਨੂੰ ਧਰਤੀ ਉੱਤੇ ਰਹਿਣ ਦੀ ਥਾਂ ਬਖਸ਼ਿਸ਼ ਕੀਤੀ, ਸਵਾਸ ਬਖਸ਼ਿਸ਼ ਕੀਤੀ, ਸਾਡੀ ਪ੍ਰਤਪਾਲਣਾ ਕੀਤੀ, ਸਾਡੇ ਲਈ ਰਿਜ਼ਕ ਪਾਣੀ ਦਾ ਪ੍ਰਬੰਧ ਕੀਤਾ। ਅਕਸਰ ਬਜ਼ੁਰਗ ਇਹ ਗੱਲ ਕਹਿ ਦਿਆ ਕਰਦੇ ਨੇ, ਜਦੋਂ ਕਿਸੇ ਦੇ ਜੀਵਨ ਦੀ ਲੀਲਾ ਖਤਮ ਹੋ ਜਾਏ ਤਾਂ ਆਪਾਂ ਕਹਿ ਦਿੰਦੇ ਉਹਨਾਂ ਅੰਨ ਪਾਣੀ ਮੁੱਕ ਗਿਆ ਜੀ, ਦਾਣਾ ਪਾਣੀ ਖਤਮ ਹੋ ਗਿਆ। ਇਹਦਾ ਮਤਲਬ ਇਹ ਹੈ ਵੀ ਰੱਬ ਨੇ ਸਾਡੇ ਜੀਵਨ ਦੇ ਜਿਉਣ ਤੱਕ ਦਾਣੇ ਪਾਣੀ ਦਾ ਪ੍ਰਬੰਧ ਕੀਤਾ ਹੁੰਦਾ। ਹੁਣ ਸਿੱਖੀ ਜਿਹੜੀ ਹੈ ਇਹ ਕਹਿੰਦੀ ਵੀ ਤੂੰ ਉਹੋ ਜਿਹਾ ਬਣਨਾ ਹੈ ਜਿਹੋ ਜਿਹਾ ਰੱਬ ਹੈ, ਹਰ ਕਾ ਸੇਵਕ ਸੋਹਰ ਜਿਹਾ, ਰੱਬ ਵਰਗੇ ਹੀ ਬਣਨਾ, ਪਰਮੇਸ਼ਰ ਵਰਗੇ ਹੀ ਬਣਨਾ। ਜਦੋਂ ਕੋਈ ਚੀਜ਼ ਕਿਸੇ ਚੀਜ਼ ਵਿੱਚ ਅਭੇਦ ਹੁੰਦੀ ਹੈ ਤਾਂ ਉਹਦੇ ਵਰਗੇ ਹੀ ਉਹਨੂੰ ਗੁਣ ਧਾਰਨ ਕਰਨੇ ਪੈਂਦੇ ਨੇ। ਇਸ ਲਈ ਸਤਿਗੁਰੂ ਜੀ ਨੇ ਜੇ ਰੱਬ ਗ੍ਰਿਸ਼ਟੀ ਹੈ ਤਾਂ ਮਨੁੱਖ ਨੂੰ ਵੀ ਗ੍ਰਿਸ਼ਟੀ ਹੋਣ ਦੀ ਗੱਲ ਬਖਸ਼ਿਸ਼ ਕੀਤੀ। ਇੱਕ ਪਲ ਮੈਂ ਰੋਕਣ ਲੱਗਾ, ਇੱਥੋਂ ਹੀ ਗੱਲ ਸ਼ੁਰੂ ਕਰਾਂਗਾ। ਦੁਨੀਆਂ 'ਚ ਤਿੰਨ ਤਰ੍ਹਾਂ ਦੇ ਲੋਕ ਸਨ। ਇੱਕ ਉਹ ਸਨ ਜਿਹਦਾ ਜ਼ਿਕਰ ਵਾਰ ਵਾਰ ਆਪਾਂ ਕਰਦੇ ਆ ਰਹੇ ਹਾਂ, ਘਰ ਪਰਿਵਾਰ ਨੂੰ ਛੱਡ ਕੇ ਜੰਗਲਾਂ 'ਚ ਚਲੇ ਗਏ। ਹੁਣ ਉਹਨਾਂ ਦੇ ਅੰਦਰੋਂ ਉਹ ਵਿਕਾਰੀ ਬਿਰਤੀਆਂ ਦਾ ਨਾਸ਼ ਤਾਂ ਹੋਇਆ ਨਹੀਂ, ਕਿਉਂਕਿ ਸਾਡੀ ਜਿਹੜੀ ਉਤਪਤੀ ਹੈ, ਸਾਡੀ ਜਿਹੜੀ ਪੈਦਾਇਸ਼ ਹੈ, ਪੈਦਾਇਸ਼ ਵੀ ਕੰਮ ਵਿੱਚੋਂ ਹੀ ਹੈ, ਅਤੇ ਇਸ ਲਈ ਅਸੀਂ ਉਹਨੂੰ ਆਪਣੇ ਵਿੱਚੋਂ ਕੱਢ ਨਹੀਂ ਸਕਦੇ, ਤਾਂ ਰੱਬ ਦੀ ਪਾਈ ਹੋਈ ਦਾਤ ਹੈ, ਇਹਨੂੰ ਕੱਢ ਨਹੀਂ ਸਕਦੇ। ਇੱਕ ਉਹ ਲੋਕ ਸਨ ਜਿਹੜੇ ਜੰਗਲਾਂ 'ਚ ਚਲੇ ਗਏ, ਗਹਿਰੀਆਂ ਸਮਾਧੀਆਂ ਲਾਈਆਂ, ਪਰ ਜਦੋਂ ਉਹਨਾਂ ਨੂੰ ਪੁੱਛਿਆ ਤਾਂ ਉਹ ਅਜੇ ਤੱਕ ਪਰੀਆਂ ਵਿੱਚ ਹੀ ਉਲਝੇ ਹੋਏ ਸਨ। ਗ੍ਰਿਸ਼ਟੀ ਦੇ ਤਿਆਗੀ ਨੇ ਸਤਿਗੁਰੂ ਜੀ ਦੀ ਬਾਣੀ ਦਾ ਇੱਕ ਬੜਾ ਬਚਨ ਪਿਆਰਾ ਹੈ, ਕਹਿਣ ਲੱਗੇ ਘਰ ਕੀ ਨਾਰ ਤਿਆਗੈ ਅੰਧਾ, ਪਰ ਨਾਰੀ ਸਿਉ ਘਾਲੈ ਧੰਦਾ। ਕਹਿਣ ਲੱਗੇ ਘਰ ਪਰਿਵਾਰ ਨੂੰ ਛੱਡ ਕੇ ਜੰਗਲਾਂ 'ਚ ਚਲਾ ਗਿਆ, ਪਰ ਆਪਣੇ ਜੀਵਨ 'ਤੇ ਉਹ ਕਾਬੂ ਨਾ ਕਰ ਸਕਿਆ। ਹਜ਼ੂਰ ਨੇ ਐਸੇ ਭਗੌੜੇ ਲੋਕਾਂ ਦਾ ਜ਼ਿਕਰ ਕੀਤਾ, ਬਿੰਦ ਰੱਖ ਜੋ ਤਰੀਏ ਭਾਈ, ਖੁਸ਼ ਰਹਿ ਕਿਉਂ ਨਾ ਪਰਮਗਤ ਪਾਈ। ਦੂਜਾ ਪੱਖ ਉਹ ਸੀ ਜਿਨ੍ਹਾਂ ਨੇ ਆਪਣੀ ਜੀਵਨ ਦੇ ਅੰਦਰ ਵਿਕਾਰਾਂ ਨੂੰ ਇੰਨਾ ਜ਼ਿਆਦਾ ਬੇਕਾਬੂ ਕਰ ਲਿਆ, ਉਹ ਕੋਈ ਤਰਤੀਬ ਹੀ ਨਾ ਰੱਖ ਸਕੇ ਜੀਵਨ ਵਿੱਚ, ਕੋਈ ਤਰਤੀਬ ਹੀ ਨਾ ਰੱਖ ਸਕੇ ਜੀਵਨ ਵਿੱਚ, ਉਹਨਾਂ ਦਾ ਜੀਵਨ ਇੰਨਾ ਉਲਝ ਗਿਆ। ਤੁਸੀਂ ਦੇਖੋ ਰਾਜੇ ਮਹਾਰਾਜੇ, ਵੱਡੇ ਵੱਡੇ ਲੋਕ, ਰਿਸ਼ੀ ਮੁਨੀ, ਬਹੁਤਾਤ ਪੀਰ ਪੈਗੰਬਰ, ਕਾਮ ਦੀ ਇਸ ਉਲਝਣ ਵਿੱਚ ਉਲਝ ਕੇ ਜੀਵਨ ਦੇ ਨਿਸ਼ਾਨੇ ਨੂੰ ਭੁੱਲ ਬੈਠੇ ਸਨ। ਆਸਾ ਕੀ ਵਾਰ 'ਚ ਬੜਾ ਬੱਚੇ ਆਉਂਦੇ ਨੇ ਇਸੇ, ਮੈਂ ਇਹ ਗੱਲਾਂ ਜ਼ਿਆਦਾ ਨਹੀਂ ਦੁਹਰਾਉਣੀਆਂ ਚਾਹੁੰਦਾ, ਸਿਰਫ ਇਤਨੀ ਕੋਈ ਇਸ਼ਾਰਾ ਕਰਨਾ ਚਾਹੁੰਦਾ ਵੀ ਕਈਆਂ ਨੇ ਜੀਵਨ ਦਾ ਨਿਸ਼ਾਨਾ ਹੀ ਇਹ ਬਣਾ ਲਿਆ ਸੀ ਵੀ ਮੈਂ ਵਿਕਾਰੀ ਜੀਵਨ ਗੁਜ਼ਾਰਨਾ। ਗੁਰਮਤ ਨੇ ਉਹਨੂੰ ਵੀ ਕਬੂਲ ਨਹੀਂ ਕੀਤਾ, ਗ੍ਰਿਸ਼ਟੀ ਦੇ ਤਿਆਗੀ ਨੂੰ ਵੀ ਕਬੂਲ ਨਹੀਂ ਕੀਤਾ, ਗ੍ਰਿਸ਼ਟੀ ਵਿੱਚ ਡੁੱਬ ਜਾਣ ਵਾਲੇ ਨੂੰ ਵੀ ਕਬੂਲ ਨਹੀਂ ਕੀਤਾ, ਵਿਕਾਰਾਂ ਵਿੱਚ ਡੁੱਬ ਜਾਣ ਵਾਲੇ ਨੂੰ ਵੀ ਕਬੂਲ ਨਹੀਂ ਕੀਤਾ। ਗੁਰਮਤਿ ਨੇ ਕੀ ਸਪਸ਼ਟ ਕੀਤਾ, ਜੋਗ ਮੈਂ ਜੋਗ। ਕਹਿਣ ਲੱਗੇ ਇੱਥੇ ਤਾਂ ਜੀਵਨ ਉਹ ਬਣਾਉਣਾ ਚਾਹੀਦਾ ਜਿਹੜਾ ਮਾਲਕ ਦੇ ਚਰਨਾਂ ਵਿੱਚ ਜੁੜਿਆ ਹੋਇਆ ਹੋਵੇ। ਇੱਕ ਬਚਨ ਕਬੀਰ ਸਾਹਿਬ ਦਾ ਕਹਿਣਾ ਚਾਹੁੰਦਾ, ਕਬੀਰ ਜੋ ਗ੍ਰਹਿ ਕਰੇ ਤਾਂ ਧਰਮ ਕਰ, ਨਹੀਂ ਤਾਂ ਕਰ ਬੈਰਾਗ, ਬੈਰਾਗੀ ਬੰਧਨ ਕਰੇ ਤਾਂ ਕੋ ਵੱਡੋ ਅਭਾਗ। ਇਹਦੇ ਅਰਥ ਨੇ, ਕਹਿਣ ਲੱਗੇ ਜੇ ਤੂੰ ਗ੍ਰਿਸ਼ਟੀ ਧਾਰਨ ਕੀਤੀ ਹੈ ਤਾਂ ਗ੍ਰਿਸ਼ਟੀ ਦੀਆਂ ਜ਼ਿੰਮੇਵਾਰੀਆਂ ਨੂੰ ਨਿਭਾ, ਧਰਮ ਘਰ ਦਾ ਅਰਥ ਹੈ ਵੀ ਤੂੰ ਗ੍ਰਿਸ਼ਟੀ ਦੀਆਂ ਜ਼ਿੰਮੇਵਾਰੀਆਂ ਨੂੰ ਨਿਭਾ। ਜਿਹੜਾ ਗ੍ਰਿਸ਼ਟੀ ਹੋ ਕੇ ਜ਼ਿੰਮੇਵਾਰੀਆਂ ਤੋਂ ਭੱਜਦਾ ਗੁਰਮਤ ਉਹਨੂੰ ਵੀ ਕਬੂਲ ਨਹੀਂ ਕਰਦੀ। ਦੂਜੇ ਪਾਸੇ ਬੈਰਾਗੀ ਬੰਧਨ ਕਰੇ, ਘਰ ਬਾਰ ਛੱਡ ਕੇ ਚਲਾ ਗਿਆ, ਬੈਰਾਗੀ ਬਣ ਗਿਆ ਅਤੇ ਉੱਥੇ ਜਾ ਕੇ ਡੇਰਾ ਬਣਾ ਲਿਆ, ਚੇਲੇ ਬਣਾ ਲਏ, ਕਰਮਕਾਂਡ ਫਿਰ ਉਹੀ ਕਰਨ ਲੱਗ ਪਿਆ। ਗੁਰਮਤ ਨੇ ਇਹਨੂੰ ਵੀ ਕਬੂਲ ਨਹੀਂ ਕੀਤਾ, ਬੈਰਾਗੀ ਬੰਧਨ ਕਰੇ ਤਾਂ ਕੋ ਵੱਡੇ ਅਭਾਗ ਕਹਿਣ ਲੱਗੇ ਉਹ ਅੱਤ ਦਾ ਬਦਕਿਸਮਤ ਬੰਦਾ, ਜਿਹੜੀ ਗੱਲ ਛੱਡ ਕੇ ਗਿਆ ਸੀ ਉਹ ਫਿਰ ਉਹ ਹੋਰ ਰੂਪ 'ਚ ਫਿਰ ਲਈ ਬੈਠਾ। ਹੁਣ ਗੁਰੂ ਜੀ ਨੇ ਕਿੱਡੀ ਵਧੀਆ ਕਿਰਪਾ ਕੀਤੀ, ਇੱਕ ਵਾਰ ਫਿਰ ਮੈਂ ਬੇਨਤੀ ਕਰਾਂ। ਸ਼ਕਤੀ ਦੇ ਦੋ ਰੂਪ ਹੁੰਦੇ ਨੇ, ਇੱਕ ਵਿਨਾਸ਼ਕਾਰੀ, ਇੱਕ ਕਿਸੇ ਵਿਕਾਸ ਦੇ ਲਈ। ਸਤਿਗੁਰੂ ਜੀ ਨੇ ਕਿਰਪਾ ਕੀਤੀ, ਕਹਿਣ ਲੱਗੇ ਇਸ ਕਾਮ ਦੀ ਤਾਕਤ ਨੂੰ ਸੰਸਾਰ ਦੇ ਵਿਕਾਸ ਲਈ ਵਰਤਣਾ, ਵਿਨਾਸ਼ ਲਈ ਨਹੀਂ ਵਰਤਣਾ। ਹੁਣ ਗੁਰੂ ਜੀ ਨੇ ਗ੍ਰਿਸ਼ਟੀ ਜੀਵਨ ਸਾਨੂੰ ਬਖਸ਼ਿਸ਼ ਕੀਤਾ, ਔਰ ਇੱਕ ਇੱਕ ਗੱਲ ਜਿਹੜੀ ਹੈ ਉਹ ਗ੍ਰਿਸ਼ਟੀ ਜੀਵਨ ਦੀ ਬਖਸ਼ਿਸ਼ ਕੀਤੀ, ਵੀ ਸਾਨੂੰ ਪਤਾ ਹੋਵੇ ਇਸ ਗੱਲ ਦਾ, ਅਹਿਸਾਸ ਹੋਵੇ ਇਸ ਗੱਲ ਦਾ ਵੀ ਅਸੀਂ ਆਪਣੇ ਗ੍ਰਿਸ਼ਟੀ ਜੀਵਨ ਨੂੰ ਕਿਵੇਂ ਨਿਭਾਉਣਾ। ਦਤਾਰ ਦੀਆਂ ਕੁਝ ਮੈਂ ਗੁਰਬਾਣੀ ਵਿੱਚੋਂ ਉਦਾਹਰਨਾਂ ਤੁਹਾਡੇ ਸਨਮੁੱਖ ਰੱਖਣੀਆਂ ਚਾਹੁੰਦਾ। ਹੁਣ ਦੇਖੋ ਕਿੱਡੀ ਪਿਆਰੀ ਦਾਤ ਬਖਸ਼ਿਸ਼ ਕੀਤੀ ਹੈ। ਕਹਿਣ ਲੱਗੇ ਪੁੱਤ ਮੈਂ ਤੈਨੂੰ ਦੱਸਣਾ ਚਾਹੁੰਦਾ ਵੀ ਤੂੰ ਆਪਣੇ ਜੀਵਨ ਵਿੱਚ ਕਿਹੋ ਜਿਹਾ ਗ੍ਰਿਸ਼ਟੀ ਆਵੇਂ। ਅਸੀਂ ਜਦੋਂ ਦੇਖਦੇ ਹਾਂ ਇਸ ਕਾਰਜ ਲਈ ਸਤਿਗੁਰੂ ਜੀ ਨੇ ਆਖਿਆ ਮੈਂ ਇਸ ਘਰ ਦਾ ਨਾਂ, ਇਸ ਕਾਰਜ ਦਾ ਨਾਂ ਆਨੰਦ ਕਾਰਜ ਰੱਖਣਾ ਚਾਹੁੰਦਾ। ਲੋਕ ਇਹਨੂੰ ਬੰਧਨ ਕਹਿੰਦੇ ਸਨ, ਲੋਕ ਇਹਨੂੰ ਤਰ੍ਹਾਂ ਤਰ੍ਹਾਂ ਦੇ ਨਾਵਾਂ ਨਾਲ ਯਾਦ ਕਰਦੇ ਸਨ, ਗੁਰੂ ਜੀ ਨੇ ਇਹਨੂੰ ਆਨੰਦ ਕਾਰਜ ਦੇ ਨਾਂ ਨਾਲ ਯਾਦ ਕੀਤਾ, ਸਾਨੂੰ ਬਖਸ਼ਿਸ਼ ਕੀਤਾ। ਗੁਰਮਤ ਨੇ ਇਹਨੂੰ ਜਿਹੜੇ ਦਾਤ ਦਿੱਤੀ ਹੈ ਉਹ ਆਨੰਦ ਕਾਰਜ ਦੀ ਦਿੱਤੀ ਹੈ ਵੀ ਤੇਰੇ ਘਰ ਵਿੱਚੋਂ ਖੁਸ਼ੀਆਂ ਕਦੇ ਨਾ ਗੁਆਚਣ ਮੈਂ ਚਾਹੁੰਦਾ, ਪਰ ਉਹਦੇ ਲਈ ਤੈਨੂੰ ਕੁਝ ਨਿਯਮਾਂ ਦੀ ਪਾਲਣਾ ਕਰਨੀ ਪਏਗੀ। ਉਹ ਕੀ ਪਾਲਣਾ ਅੱਜ ਉਹਦਾ ਜ਼ਿਕਰ ਕਰਾਂਗੇ। ਸਭ ਤੋਂ ਪਹਿਲੀ ਗੱਲ ਹੈ ਭਈ ਆਪਣੇ ਜੀਵਨ ਅੰਦਰ ਝਾਤ ਮਾਰ, ਇੱਕ ਪਤੀ ਕਿਹੋ ਜਿਹਾ ਹੋਵੇ ਤਾਂ ਕਿ ਘਰ ਦਾ ਜੀਵਨ ਜਿਹੜਾ ਉਹ ਬਹੁਤ ਸੁੱਖਾਂ ਭਰਿਆ ਹੋਵੇ। ਸਾਹਿਬ ਨੇ ਗੁਰਬਾਣੀ ਵਿੱਚ ਬਹੁਤਾਤ ਥਾਵਾਂ ਦੇ ਉੱਤੇ ਸਾਨੂੰ ਜੀਵ ਇਸਤਰੀ ਕਹਿ ਕੇ ਅਤੇ ਰੱਬ ਨੂੰ ਪਤੀ ਕਹਿ ਕੇ ਬਿਆਨ ਕੀਤਾ ਹੋਇਆ। ਹੁਣ ਉਸ ਪਤੀ ਦਾ ਅਰਥ ਸੀ, ਤਦ ਹੀ ਲੋਕਾਂ ਨੇ ਇੱਕ ਕਹਾਵਤ ਵੀ ਜੋੜ ਲਈ ਪਤੀ ਪਰਮੇਸ਼ਰ ਹੈ। ਉਹਦਾ ਮਤਲਬ ਤਾਂ ਇੰਨਾ ਹੀ ਸੀ ਵੀ ਤੁਹਾਡੇ ਜੀਵਨ ਵਿੱਚ ਰੱਬ ਵਰਗੇ ਗੁਣ ਹੋਣੇ ਚਾਹੀਦੇ ਨੇ। ਗ੍ਰਿਸ਼ਟੀ ਜੀਵਨ 'ਚ ਕੀ ਹੋਣਾ ਚਾਹੀਦਾ ਸਭ ਤੋਂ ਪਹਿਲੀ ਗੱਲ, ਉਹਨੂੰ ਕਿਸੇ ਦੀ ਗੱਲ ਬਰਦਾਸ਼ਤ ਕਰਨ ਦੀ ਤਾਕਤ ਹੋਵੇ। ਜੇ ਪਤੀ ਹੈ ਤਾਂ ਤੇਰੇ ਜੀਵਨ ਅੰਦਰ ਇਹ ਦਾਤ ਹੋਵੇ ਵੀ ਕਿਸੇ ਦੀ ਗੱਲ ਨੂੰ ਬਰਦਾਸ਼ਤ ਕਿਵੇਂ ਕਰਨਾ, ਕਿਤੇ ਨਾ ਹੋਵੇ ਕੋਈ ਨਿੱਕੀ ਜਿਹੀ ਗੱਲ ਹਰ ਰੋਜ਼ ਹੀ ਘਰੇ ਪੁਆੜਾ ਪਾ ਕੇ ਬੈਠ ਜਾਏ। ਸਤਿਗੁਰੂ ਜੀ ਨੇ ਕੈਸੀਆਂ ਕੈਸੀਆਂ ਪਿਆਰੀਆਂ ਉਦਾਹਰਨਾਂ ਦਿੱਤੀਆਂ। ਕਹਿਣ ਲੱਗੇ ਤੇਰਾ ਜੀਵਨ ਇਹੋ ਜਿਹਾ ਹੋਵੇ ਜਿਹਨੂੰ ਲੋਕ ਅੱਜ ਤੱਕ ਜਵਾਈ ਨੂੰ ਬੜੇ ਕਠੋਰ ਸ਼ਬਦਾਂ ਨਾਲ ਯਾਦ ਕਰਦੇ ਨੇ। ਮੈਂ ਚਾਹੁੰਦਾ ਪੁੱਤ ਤੂੰ ਇਹੋ ਜਿਹਾ ਪਤੀ ਬਣੇ, ਇਹੋ ਜਿਹਾ ਜਵਾਈ ਬਣੇ ਜਿਹਦੇ ਉੱਤੇ ਘਰ ਵਾਲੇ ਮਾਣ ਕਰਨ। ਥੋੜ੍ਹਾ ਜਿਹਾ ਜ਼ਿਕਰ ਕਰਨਾ ਚਾਹੁੰਦਾ, ਪੜ੍ਹੀਏ ਕਦੇ ਜੀਵਨ ਬਾਬਾ ਜੇਠਾ ਜੀ ਦਾ। ਉਹਨਾਂ ਨੂੰ ਨਹੀਂ ਪਤਾ ਗੋਇੰਦਵਾਲ ਸਾਹਿਬ ਦੇ ਵਿੱਚ ਕਾਰ ਸੇਵਾ ਚੱਲ ਰਹੀ ਹੈ। ਕਾਰ ਸੇਵਾ ਹੁੰਦਿਆਂ ਅਤੇ ਉਹ ਸਿਰ 'ਤੇ ਟੋਕਰੀ ਚੁੱਕਦੇ ਨੇ ਮਿੱਟੀ ਦੀ ਅਤੇ ਅਗਾਂਹ ਜਾ ਕੇ ਸੁੱਟ ਆਉਂਦੇ ਨੇ। ਹੁਣ ਇਹ ਤਾਂ ਮੇਰੇ ਖਿਆਲ ਵੀ ਕਹਿਣ ਦੀ ਲੋੜ ਨਹੀਂ ਹੈ, ਕਈ ਗੱਲਾਂ ਆਪਣੇ ਆਪ ਹੀ ਸਪੱਸ਼ਟ ਹੋ ਜਾਂਦੀਆਂ ਨੇ, ਸਾਡਾ ਦਿਮਾਗ ਉਹਦੀ ਤਸਵੀਰ ਬਣਾ ਲੈਂਦਾ ਵੀ ਜਿਵੇਂ ਸਿਰ 'ਤੇ ਟੋਕਰਾ ਚੁੱਕੇ ਆ, ਦਾੜ੍ਹੀ ਮਿੱਟੀ ਨਾਲ ਭਰੀ ਹੈ, ਕੱਪੜੇ ਮਿੱਟੀ ਨਾਲ ਭਰੇ ਨੇ, ਪਸੀਨਾ ਆਇਆ। ਇੱਕ ਮਿੱਟੀ ਢੋਣ ਵਾਲੇ ਦੀ ਹਾਲਾਤ ਕੀ ਹੋਏਗੀ ਮੇਰਾ ਖਿਆਲ ਨਹੀਂ ਵੀ ਇਹਦੀ ਵਿਆਖਿਆ ਕਰਨ ਦੀ ਲੋੜ ਹੈ। ਗੁਰੂ ਅਮਰਦਾਸ ਜੀ ਨੂੰ ਇੱਕ ਸਾਲ ਦੇ ਨੇੜੇ ਤੇੜੇ, ਕੁਝ ਮਹੀਨੇ ਕਹਿ ਲਓ ਜਾਂ ਸਾਲ ਕਹਿ ਲਓ, ਗੁਰੂ ਬਣਿਆ ਨੂੰ ਹੋ ਗਏ ਨੇ। ਹੁਣ ਘਰ 'ਚ ਸਲਾਹ ਚੱਲਦੀ ਹੈ ਭਈ ਆਪਾਂ ਆਪਣੀ ਬੱਚੀ ਬੀਬੀ ਭਾਨੀ ਦਾ ਰਿਸ਼ਤਾ ਕਰਨਾ, ਕਿਉਂਕਿ ਗੁਰੂ ਅਮਰਦਾਸ ਜੀ ਦੇ, ਗੁਰੂ ਅੰਗਦ ਸਾਹਿਬ ਜੀ ਦੇ ਦਰ 'ਤੇ ਜਾ ਕੇ ਸੇਵਾ ਕਰਨ ਦੇ ਕਾਰਨ ਇਹ ਪਰਿਵਾਰ ਗ੍ਰਿਸ਼ਤੀ ਦਾ ਇੱਕ ਰਿਸ਼ਤਾ ਹਜੇ ਬਾਕੀ ਰਹਿੰਦਾ ਸੀ। ਵਿਚਾਰ ਚੱਲੀ ਵੀ ਆਪਾਂ ਰਿਸ਼ਤਾ ਕਰਨਾ ਅਤੇ ਆਪਾਂ ਨੂੰ ਘਰ 'ਚ ਸਲਾਹ ਕਰਨੀ ਚਾਹੀਦੀ। ਹੁਣ ਪਹਿਲੀ ਗੱਲ ਆ ਹੈ, ਅਸੀਂ ਆਪਣੇ ਘਰ ਦੇ ਸਾਰੇ ਮੈਂਬਰਾਂ ਤੋਂ ਸਲਾਹ ਲਈਏ, ਯਕੀਨ ਕਰਕੇ ਜਾਣੇ, ਉਹ ਘਰ ਦੇ ਵਿੱਚੋਂ ਕਦੇ ਕਲਾ ਕਲੇਸ਼ ਨਹੀਂ ਹੋ ਸਕਦਾ। ਸਭ ਤੋਂ ਪਹਿਲਾ ਫਰਜ਼ ਬਣਦਾ ਉਸ ਪਤੀ ਦਾ ਵੀ ਆਪਣੇ ਘਰ 'ਚ ਸਲਾਹ ਕਰੇ। ਸਲਾਹ ਚੱਲੀ ਅਤੇ ਉਹਨਾਂ ਦੇ ਮਹਿਲ ਵੀ ਬੈਠੇ ਨੇ, ਪਰਿਵਾਰ ਵੀ ਬੈਠਾ, ਸਾਰੇ ਬੈਠੇ ਨੇ। ਗੱਲ ਚੱਲੀ ਅਚਾਨਕ, ਬਾਬਾ ਜੇਠਾ ਜੀ ਟੋਕਰੀ ਲੈ ਕੇ ਕੋਲ ਦੀ ਲੰਘੇ ਅਤੇ ਮਾਤਾ ਜੀ ਨੇ ਬਚਨ ਕਿਹਾ, ਕਹਿਣ ਲੱਗੇ ਬਈ ਲੜਕਾ ਹੋਵੇ ਤਾਂ ਇਹੋ ਜਿਹਾ ਹੋਵੇ। ਗੁਰੂ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ ਬਈ ਇਹੋ ਜਿਹਾ ਕਿਉਂ, ਇਹੋ ਕਿਉਂ ਨਾ ਹੋਵੇ। ਹੁਣ ਇਹ ਸੁਭਾਵਿਕ ਗੱਲ ਸੀ, ਹਰ ਬੰਦਾ ਇਹ ਸੋਚਦਾ ਵੀ ਮੈਂ ਆਪਣੀ ਧੀ ਨੂੰ ਬੜੇ ਲਾਡਾਂ ਨਾਲ ਪਾਲਿਆ। ਆਉਣ ਵਾਲੇ ਦਿਨਾਂ 'ਚ ਮੈਂ ਸਾਂਝੀ ਕਰਾਂਗਾ ਗੱਲ। ਮੈਂ ਆਖਿਰਕਾਰ ਆਪਣੀ ਧੀ ਉਸ ਘਰ ਵਿੱਚ ਭੇਜਾਂ ਜਿਸ ਘਰ ਵਿੱਚ ਮੇਰੀ ਧੀ ਕਮ ਸੇ ਕਮ ਸੁੱਖਾਂ ਨਾਲ ਜਿਉ ਸਕੇ। ਮਾਤਾ ਜੀ ਨੇ ਇੱਕ ਸਵਾਲ ਕੀਤਾ ਭਈ ਇਹੋ ਜਿਹਾ ਤਾਂ ਨਹੀਂ ਹੋ ਸਕਦਾ, ਕਿਉਂਕਿ ਨਾ ਤਾਂ ਇਹਦੀ ਮਾਂ ਹੈ, ਨਾ ਇਹਦਾ ਬਾਪ ਹੈ, ਨਾ ਇਹਦਾ ਕੋਈ ਭੈਣ ਭਰਾ ਹੈ, ਨਾ ਇਹਦਾ ਘਰ ਹੈ, ਅਤੇ ਨਾ ਹੀ ਇਹਦੇ ਕੋਲ ਕੋਈ ਰੋਟੀ ਪ੍ਰਸ਼ਾਦੇ ਪਾਣੀ ਦਾ ਪ੍ਰਬੰਧ ਹੈ, ਕੋਈ ਵੀ ਤਾਂ ਹੈ ਨਹੀਂ ਨਾ। ਸਤਿਗੁਰੂ ਆਖਣ ਲੱਗੇ, ਕਹਿਣ ਲੱਗੇ ਫਿਕਰ ਨਾ ਕਰ ਭਲੀਏ, ਜਿਸ ਘਰ ਵਿੱਚ ਉਹ ਸੇਵਾ ਕਰ ਰਿਹਾ ਨਾ, ਇਸ ਘਰ 'ਚ ਅੱਜ ਤੱਕ ਪਿੱਛੇ ਵੱਲ ਝਾਤ ਮਾਰ ਕੇ ਦੇਖ, ਕੋਈ ਲਹਿਣਾ ਆਇਆ ਸੀ ਉਹ ਗੁਰੂ ਅੰਗਦ ਸਾਹਿਬ ਬਣ ਕੇ ਗਿਆ। ਮੈਨੂੰ ਵੀ ਲੋਕ ਅਮਰੂ ਨਿਥਾਵਾਂ ਕਹਿੰਦੇ ਸਨ, ਮੈਂ ਵੀ ਤਾਂ ਇਸੇ ਦਰ 'ਤੇ ਗਾਗਰ ਢੋਈ ਹੈ ਅਤੇ ਅੱਜ ਮੈਨੂੰ ਕੀ ਮੁਕਾਮ ਮਿਲ ਗਿਆ। ਜਿਵੇਂ ਦੀ ਇਹ ਦਿਲ ਲਾ ਕੇ ਸੇਵਾ ਕਰਦਾ ਅਤੇ ਮੈਨੂੰ ਲੱਗਦਾ ਭਈ ਆਉਣ ਵਾਲਾ ਸਮਾਂ ਇਹ ਸਾਰੀਆਂ ਗੱਲਾਂ ਦਾ ਇੱਕ ਜਵਾਬ ਬਣ ਜਾਏਗਾ। ਔਰ ਵਾਕਈ ਉਹ ਜਵਾਬ ਬਣਿਆ। ਜਿਹਨੂੰ ਕਹਿੰਦੇ ਸਨ ਵੀ ਤਾਂ ਘਰ ਨਹੀਂ ਹੈ, ਮੇਰਾ ਖਿਆਲ ਹੈ ਕਿਸੇ ਦੇ ਘਰ ਲਈ ਇੰਨੀਆਂ ਅਰਦਾਸਾਂ ਨਹੀਂ ਹੁੰਦੀਆਂ ਜਿੰਨੀਆਂ ਗੁਰੂ ਰਾਮਦਾਸ ਦੇ ਘਰ ਲਈ ਅਰਦਾਸਾਂ ਹੁੰਦੀਆਂ। ਇੱਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸ਼ਰਣਾਈ। ਇੱਕ ਪਲ ਮੈਂ ਤੁਹਾਡਾ ਲੈ ਕੇ ਗੱਲ ਇੱਥੋਂ ਹੀ ਸ਼ੁਰੂ ਕਰਾਂਗਾ। ਬਹੁਤ ਧਿਆਨ ਨਾਲ ਸੁਣੇ ਇਸ ਗੱਲ ਨੂੰ। ਜਦੋਂ ਆਪਾਂ ਨੂੰ ਕਿਸੇ ਬਾਰੇ 'ਚ ਪਤਾ ਲੱਗ ਜਾਏ ਨਾ ਭਈ ਇਹ ਮਨੁੱਖ ਵਿੱਚ ਇਹ ਕਮੀਆਂ ਨੇ, ਇਹ ਚੋਰੀ ਕਰਦਾ, ਇਹ ਬੇਈਮਾਨਾ ਕਰਦਾ, ਅਸੀਂ ਉਹਨੂੰ ਕਦੇ ਆਪਣੇ ਘਰ ਨਹੀਂ ਰੱਖਦੇ। ਜਿਸ ਬੰਦੇ ਦੇ ਔਗਣਾਂ ਦਾ ਸਾਨੂੰ ਪਤਾ ਲੱਗ ਜਾਏ ਅਸੀਂ ਉਹਨੂੰ ਕਦੇ ਆਪਣੇ ਘਰ ਨਹੀਂ ਰੱਖਦੇ, ਬਲਕਿ ਐਸਾ ਵੀ ਕਰਦੇ ਹਾਂ ਕੋਈ ਮਜਬੂਰੀ ਹੋਵੇ ਮਿਲਣ ਦੀ ਉਹਨੂੰ ਬਾਹਰੋਂ ਬਾਰੀ ਮਿਲ ਕੇ ਬਾਹਰ ਬਾਹਰ ਤੋੜ ਦਿੰਦੇ। ਆਪਾਂ ਸਾਰੇ ਕਰਨੇ, ਮੈਂ ਵੀ ਕਰਨਾ, ਘਰ ਗ੍ਰਿਸ਼ਟੀ ਹੈ ਸਾਰਿਆਂ ਦੀ, ਧੀਆਂ ਬੱਚੀਆਂ ਹੁੰਦੀਆਂ ਨੇ। ਪਰ ਗੁਰੂ ਰਾਮਦਾਸ ਦੇ ਘਰ ਕੌਣ ਕਹਿ ਰਿਹਾ ਮੈਨੂੰ ਰੱਖ ਲੈ, ਉਹ ਕੌਣ ਕਹਿ ਰਿਹਾ? ਉਹ ਕਹਿੰਦੇ ਸਤਿਗੁਰੂ ਲੋਕ ਤਾਂ ਇੱਕ ਹੀ ਔਗਣ ਹੋਵੇ ਉਹਨੂੰ ਆਪਣੇ ਘਰ ਨਹੀਂ ਰੱਖਦੇ, ਪਰ ਮੈਂ ਤਾਂ ਸਾਰੇ ਹੀ ਔਗਣਾਂ ਦਾ ਭਰਿਆ ਹੋਇਆ ਹੈ। ਉਹਨੂੰ ਵੀ ਗੁਰੂ ਰਾਮਦਾਸ ਰੱਖਣ ਲਈ ਤਿਆਰ ਹੋ ਜਾਂਦੇ ਨੇ। ਦੇਖੋ ਕਿੱਡੀ ਵੱਡੀ ਅਰਦਾਸ ਹੈ, ਇੱਕ ਕਿਸੇ ਦਾ ਔਗਣ ਪਤਾ ਲੱਗ ਜਾਏ ਆਪਾਂ ਆਪਣੇ ਘਰ 'ਚ ਨਹੀਂ ਥਾਂ ਦਿੰਦੇ। ਪਰ ਇੱਥੇ ਤਾਂ ਅਰਦਾਸ ਹੈ ਹਮ ਅਵਗੁਣ ਭਰੇ, ਇੱਕ ਗੁਣ ਨਾਹੀਂ, ਅੰਮ੍ਰਿਤ ਛਾੜ ਵੇਖੇ ਵੇਖਾਈ, ਮੇਰੇ ਸੁਧਰਨ ਦਾ ਵੀ ਕੋਈ ਵਸੀਲਾ ਲੱਗਦਾ ਨਹੀਂ ਹੈ, ਮੈਂ ਜ਼ਹਿਰ ਖਾ ਰਿਹਾ ਰੋਜ਼। ਹਮ ਅਵਗੁਣ ਭਰੇ ਇੱਕ ਗੁਣ ਨਾਹੀਂ, ਅੰਮ੍ਰਿਤ ਛਾੜ ਵੇਖੇ ਵੇਖਾਈ, ਮਾਇਆ ਮੋਹ ਭਰਮ ਪੈ ਭੂਲੇ, ਸੁੱਤ ਦਾ ਰਸ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰਸੰਗਤ, ਤੇਹੇ ਮਿਲੰਤ ਜਮ ਤਰਾਸ ਮਿਟਾਈ। ਇੱਕ ਅਰਦਾਸ ਬੋਲੋ ਸਾਰੇ, ਇੱਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸ਼ਰਣਾਈ। ਗੁਰੂ ਰਾਮਦਾਸ ਤੇਰਾ ਘਰ ਕਿਹੋ ਜਿਹਾ ਘਰ ਬਣ ਗਿਆ, ਜਿਸ ਘਰ ਨੂੰ ਕੋਈ ਵੀ ਕਹਿੰਦਾ ਸੀ ਵੀ ਇਹਦਾ ਵੀ ਕਦੇ ਘਰ ਬਣੇਗਾ। ਜਦੋਂ ਉਹ ਨਾਨੀ ਨਾਲ ਆਏ ਸਨ ਲਾਹੌਰ ਤੋਂ, ਜਿਸ ਦਿਨ ਨਾਨੀ ਨੇ ਘਰ ਨੂੰ ਤਾਲਾ ਲਾਇਆ ਸੀ ਨਾ, ਤਾਂ ਤੁਰਨ ਲੱਗਿਆਂ ਬਾਬੇ ਜੇਠੇ ਦੇ ਅੱਖਾਂ 'ਚ ਅੱਥਰੂ ਸਨ, ਅਤੇ ਜਦੋਂ ਅੱਖਾਂ 'ਚ ਅੱਥਰੂ ਸੀ, ਨਾਨੀ ਨੇ ਅੱਖਾਂ 'ਚੋਂ ਅੱਥਰੂ ਪੂੰਝੇ, ਗੋਦ ਵਿੱਚ ਲਿਆ, ਇੱਕ ਗੱਲ ਪੁੱਛੀ ਸੀ, ਕਹਿਣ ਲੱਗੀ ਪੁੱਤ ਦਿਲ ਹਲਕਾ ਕਿਉਂ ਕਰਨਾ। ਕਹਿਣ ਲੱਗੇ ਨਾਨੀ, ਜਿਸ ਘਰ ਦਾ ਬੂਹਾ ਬੰਦ ਕਰਕੇ ਚੱਲੀ ਹੈ ਇਹ ਕਦੇ ਖੁੱਲ੍ਹੇਗਾ ਵੀ? ਨਾਨੀ ਨੇ ਕਿਹਾ ਪੁੱਤ ਜੇ ਰੱਬ ਖੋਲ੍ਹਣ 'ਤੇ ਆਵੇ ਸ਼ਾਇਦ ਤੇਰਾ ਘਰ ਹੀ ਇਹੋ ਜਿਹਾ ਬਣ ਜਾਏ ਜਿਹਦਾ ਦਰਵਾਜ਼ਾ ਲੱਗੇ ਹੀ ਨਾ ਲੋਕੀ ਉਹਦੀ ਆਸ ਰੱਖਣ। ਦਰਵਾਜ਼ਾ ਬੰਦ ਹੋਣ ਦਾ ਮਤਲਬ ਵੀ ਸੰਬੰਧ ਤੋੜਨਾ ਹੁੰਦਾ, ਜ਼ਰੂਰੀ ਨਹੀਂ ਗੱਲ ਕੁੰਡੀ ਦੀ ਹੋਵੇ। ਔਰ ਸੱਚ ਕਰਕੇ ਜਾਣਿਓ, ਅੱਜ ਉਸ ਘਰ ਦਾ ਦਰਵਾਜ਼ਾ ਏਡਾ ਵੱਡਾ ਖੁੱਲ੍ਹਾ ਹੈ, ਜਿਸ ਪਾਪੀ ਕੋ ਮਿਲੇ ਨਾ ਢੋਈ ਸ਼ਰਨ ਆਏ ਤਾਂ ਨਿਰਮਲ ਹੋਈ, ਉਹ ਵੀ ਉਸ ਘਰ ਵਿੱਚ ਜਾ ਕੇ ਸਹਾਰਾ ਤੱਕ ਲੈਂਦਾ। ਦੂਜੀ ਬੇਨਤੀ ਕਰਾਂ, ਜਿਹਨੂੰ ਕਹਿੰਦੇ ਸਨ ਇਹਦੇ ਪ੍ਰਸ਼ਾਦੇ ਪਾਣੀ ਦਾ ਪ੍ਰਬੰਧ ਕੋਈ ਨਹੀਂ, ਉਸ ਦੇ ਪ੍ਰਸ਼ਾਦੇ ਪਾਣੀ ਦਾ ਐਡਾ ਪ੍ਰਬੰਧ ਹੈ, ਲੱਖਾਂ ਲੋਕ ਉਹਦੇ ਘਰ ਤੋਂ ਹਰ ਰੋਜ਼ ਛੱਕ ਕੇ ਜਾਂਦੇ ਨੇ। ਕਿਸੇ ਦੇ ਘਰ ਚਾਰ ਮਹਿਮਾਨ ਆ ਜਾਣ, ਆਪਾਂ ਸੋਚ ਵਿਚਾਰ ਕਰਨ ਲੱਗ ਪੈਂਦੇ ਉਹਦੇ ਘਰ ਵਿੱਚ ਕਿਹੋ ਜਿਹਾ ਘਰ ਹੈ, ਲੱਖਾਂ ਲੋਕ ਆਉਂਦੇ ਨੇ। ਔਰ ਤੁਸੀਂ ਦੇਖੋ ਕਦੇ, ਸਾਰੀ ਦੁਨੀਆ 'ਚ ਅਸੂਲ ਹੈ, ਮੰਗਣ ਵਾਲਾ ਹੱਥ ਜੋੜਦਾ, ਘਰੋਂ ਕੁਛ ਦੇਣ ਵਾਲਾ ਉਹ ਆਪਣੀ ਬਿਰਤੀ ਨਾਲ ਉਹਨੂੰ ਕੁਛ ਦਿੰਦਾ। ਬਹੁਤ ਵਾਰੀ ਹੰਕਾਰ ਦੇ ਅੰਸ਼ ਵੀ ਦੇਖੇ ਜਾ ਸਕਦੇ ਨੇ, ਪਰ ਗੁਰੂ ਰਾਮਦਾਸ ਦਾ ਘਰ ਇਹੋ ਜਿਹਾ, ਉੱਥੇ ਮੰਗਣ ਵਾਲਾ ਹੱਥ ਨਹੀਂ ਜੋੜਦਾ, ਲੰਗਰ ਵਿੱਚ ਜਾ ਕੇ ਹੱਥ ਜੋੜ ਕੇ ਮੰਗਦਾ ਨਹੀਂ ਹੈ, ਉਹ ਚੁੱਕਦਾ ਬਾਹਰੋਂ ਥਾਲੀ, ਬੜੇ ਮਾਣ ਨਾਲ ਗੁਰੂ ਰਾਮਦਾਸ ਦੇ ਲੰਗਰਾਂ ਵੱਲ ਨੂੰ ਚਲਾ ਜਾਂਦਾ। ਉਹਨੂੰ ਪਤਾ ਵੀ ਇੱਥੇ ਲੰਗਰ ਛਕਾਉਣ ਵਾਲੇ ਹੱਥ ਜੋੜਦੇ ਨੇ, ਵੀ ਭਾਈ ਸਾਹਿਬ ਜੀ ਲੰਗਰ ਛਕੇ ਤੋਂ ਬਿਨਾਂ ਕਿਸੇ ਨੇ ਨਹੀਂ ਜਾਣਾ, ਲੰਗਰ ਛੱਕ ਕੇ ਜਾਇਓ। ਜਿਹਨੂੰ ਕਹਿੰਦੇ ਸੀ ਵੀ ਇਹਦੇ ਘਰ ਪ੍ਰਸ਼ਾਦਾ ਨਹੀਂ ਬਣਨਾ, ਜਿਹਨੂੰ ਕਹਿੰਦੇ ਸੀ ਵੀ ਇਹਦਾ ਵੀ ਕਦੇ ਵਿਆਹ ਹੋ ਜਾਏਗਾ, ਇਹਦਾ ਵੀ ਕਦੇ ਘਰ ਵੱਸ ਜਾਏਗਾ, ਯਕੀਨ ਕਰਕੇ ਜਾਣਿਓ, ਜਿਹਦੇ ਤੋਂ ਆਸ ਲਾਉਂਦੇ ਸੀ ਲੋਕੀ ਵੀ ਇਹਦਾ ਵੀ ਕਦੇ ਵਿਆਹ ਹੋਵੇਗਾ। ਲਾਵਾਂ ਗੁਰੂ ਰਾਮਦਾਸ ਦੀਆਂ ਹੀ ਨੇ, ਸਾਰੀ ਦੁਨੀਆ ਦਾ ਵਿਆਹ ਗੁਰੂ ਰਾਮਦਾਸ ਕਰਵਾ ਰਿਹਾ। ਭਾਵੇਂ ਤੁਸੀਂ ਜਿੰਨੀ ਮਰਜ਼ੀ ਬਾਣੀ ਪੜ੍ਹ ਲਓ, ਬੱਚਾ ਬੱਚੀ ਗੁਰੂ ਦੀ ਗੋਦ ਵਿੱਚ ਬੈਠੇ ਹੋ ਨਾ, ਅਖੰਡ ਪਾਠ ਵੀ ਕਰਵਾ ਲਓ, ਸਹਿਜ ਪਾਠ ਵੀ ਕਰਵਾ ਲਓ। ਕਈਆਂ ਦੇ ਘਰ ਸਹਿਜ ਪਾਠ ਅਖੰਡ ਪਾਠ ਸਾਹਿਬ ਹੁੰਦੇ ਨੇ, ਪਰ ਕਦੇ ਕੋਈ ਕਹਿੰਦਾ ਵੀ ਆਨੰਦ ਕਾਰਜ ਹੋਇਆ? ਆਨੰਦ ਕਾਰਜ ਉਦੋਂ ਹੀ ਹੋਣਾ ਜਿੰਨੀ ਮਰਜ਼ੀ ਬਾਣੀ ਪੜ੍ਹ ਲੈ ਸੱਜਣਾ, ਜਿੰਨਾ ਚਿਰ ਗੁਰੂ ਰਾਮਦਾਸ ਦੀਆਂ ਲਾਵਾਂ ਨਹੀਂ ਪੜ੍ਹਦੇ ਉਹਨਾਂ ਚਿਰ ਆਨੰਦ ਕਾਰਜ ਨਹੀਂ ਹੋਣਾ। ਜੇ ਤੂੰ ਪਤੀ ਬਣਨਾ ਚਾਹੁੰਦਾ, ਜੇ ਤੂੰ ਜਵਾਈ ਬਣਨਾ ਚਾਹੁੰਦਾ, ਤਾਂ ਸੱਜਣਾ ਗੁਰੂ ਰਾਮਦਾਸ ਕੋਲੋਂ ਸਿੱਖੀ। ਮੈਂ ਬੇਨਤੀ ਕਰਨ ਲੱਗਾ ਸਾਂ, ਉਹਨੂੰ ਧਿਆਨ ਵਿੱਚ ਰੱਖਿਓ। ਗੁਰੂ ਅਮਰਦਾਸ ਜੀ ਨੇ ਆਵਾਜ਼ ਮਾਰੀ, ਕਹਿਣ ਲੱਗੇ ਜੇਠਿਆ, ਪੋਤਾ ਟੋਕਰੀ ਸਿੱਟ ਕੇ ਵਾਪਸ ਆਈ, ਮੈਂ ਗੱਲ ਕਰਨੀ ਹੈ। ਟੋਕਰੀ ਸਿੱਟ ਕੇ ਵਾਪਸ ਆ ਗਏ, ਗੁਰੂ ਚਰਨਾਂ ਵਿੱਚ ਮੱਥਾ ਟੇਕਿਆ, ਸਤਿਗੁਰੂ ਜੀ ਹੁਕਮ ਕਰੋ। ਕਹਿਣ ਲੱਗੇ ਜੇਠਿਆ, ਅੱਜ ਬਹੁਤ ਜ਼ਰੂਰੀ ਤੇਰੇ ਨਾਲ ਗੱਲ ਕਰਨੀ ਹੈ। ਬਾਬਾ ਜੇਠਾ ਜੀ ਦਾ ਸੁਭਾਅ ਬੜਾ ਬੈਰਾਗੀ ਸੀ, ਇਹ ਗੱਲ ਸੁਣੀ ਅਤੇ ਅੰਦਰ ਇੱਕ ਖਿੱਚ ਜਿਹੀ ਪਈ, ਮੇਰੀ ਤਾਂ ਹਾਲਤ ਇਹ ਆ ਜਿਹੜੀ ਗੁਰੂ ਪੜ੍ਹਨ ਮਗਰੋਂ ਉਹਨਾਂ ਨੇ ਸ਼ਬਦ ਉਚਾਰੇ ਹੈ, ਜੋ ਹਮਰੀ ਬਿਧ ਹੋਤੀ ਮੇਰੇ ਸਤਿਗੁਰਾ, ਸਾ ਬਿਧ ਤੁਮ ਹਰ ਜਾਨੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ, ਸਤਿਗੁਰੂ ਮੇਰੇ ਨਾਲ ਕੋਈ ਸਲਾਹ ਕਰਨੀ ਹੈ? ਮੇਰੇ ਨਾਲ ਕਾਹਦੀ ਸਲਾਹ ਕਰਨੀ? ਗੁਰੂ ਅਮਰਦਾਸ ਜੀ ਬੜੇ ਪਿਆਰ ਨਾਲ ਕਹਿਣ ਲੱਗੇ ਜੇਠਿਆ, ਜੇ ਤੇਰੀ ਮਾਂ ਹੁੰਦੀ, ਤੇਰਾ ਪਿਤਾ ਹੁੰਦਾ, ਤੇਰਾ ਕੋਈ ਭਰਾ ਹੁੰਦਾ, ਤੇਰੀ ਕੋਈ ਭੈਣ ਹੁੰਦੀ, ਸ਼ਾਇਦ ਮੈਂ ਉਹਨਾਂ ਨਾਲ ਗੱਲ ਕਰਦਾ। ਹੈ ਨਹੀਂ ਕੋਈ, ਮੈਂ ਹੁਣ ਤੇਰੇ ਨਾਲ ਹੀ ਗੱਲ ਕਰਨ ਲੱਗਾ। ਮੈਨੂੰ ਦੱਸ ਪੁੱਤ, ਮੈਂ ਆਪਣੀ ਬੱਚੀ ਦਾ ਰਿਸ਼ਤਾ, ਭਾਨੀ ਦਾ ਰਿਸ਼ਤਾ ਤੈਨੂੰ ਕਰਨ ਲੱਗਾ, ਤੈਨੂੰ ਪ੍ਰਵਾਨ ਹੈ? ਸੋਚ ਕੇ ਦੇਖੋ, ਗੁਰੂ ਅਮਰਦਾਸ ਜੀ ਦੇ ਬੋਲਾਂ ਨੇ ਬਾਬੇ ਜੇਠੇ ਦੇ ਅੰਦਰ ਇਤਨਾ ਵੈਰਾਗ ਭਰ ਦਿੱਤਾ, ਗੁਰੂ ਚਰਨਾਂ ਵਿੱਚ ਬੈਠ ਕੇ ਜ਼ਾਰੋ ਜ਼ਾਰ ਰੋਂਦਿਆਂ ਗੁਰੂ ਦੇ ਚਰਨ ਧੋ ਕੇ ਰੱਖ ਦਿੱਤੇ। ਉਹ ਪਾਤਸ਼ਾਹ, ਉਹ ਮੇਰੇ ਵਿੱਚ ਤਾਂ ਕੋਈ ਵੀ ਗੁਣ ਨਹੀਂ, ਉਹ ਮੇਰਾ ਖਾਨਦਾਨ, ਮੇਰਾ ਪਰਿਵਾਰ, ਮੇਰਾ ਕਾਰੋਬਾਰ ਕੁਛ ਤਾਂ ਦੇਖਦਾ। ਗੁਰੂ ਅਮਰਦਾਸ ਜੀ ਦੇ ਘਰ ਤਾਂ ਰਾਜੇ ਮਹਾਰਾਜਿਆਂ ਦੇ ਰਿਸ਼ਤੇ ਆ ਸਕਦੇ ਨੇ, ਵੱਡੇ ਵੱਡੇ ਅਮੀਰ ਉਹਨਾਂ ਦੇ ਰਿਸ਼ਤੇ ਆ ਸਕਦੇ ਨੇ, ਅਤੇ ਜੇਠੇ ਦੇ ਨਾਲ ਆਪਣੀ ਬੇਟੀ ਲਾਉਣੀ ਹੈ? ਸਤਿਗੁਰੂ ਨੇ ਬੜਾ ਪਿਆਰ ਕੀਤਾ। ਇਹ ਮੇਰਾ ਖਿਆਲ ਵੀ ਪਹਿਲਾ ਲੜਕਾ ਹੋਏਗਾ, ਨਹੀਂ ਤਾਂ ਆਮ ਕਰਕੇ ਆਪਾਂ ਦੇਖਦੇ ਨਾ, ਆਪਾਂ ਸਾਰੇ ਗ੍ਰਿਸ਼ਟੀ ਵਿੱਚੋਂ ਲੰਘੇ ਹੋਏ ਸਾਰੇ, ਆਮ ਕਰਕੇ ਦੇਖਦੇ ਵੀ ਜਦੋਂ ਲੜਕੇ ਨੂੰ ਦੇਖਣ ਆਉਣਾ ਹੁੰਦਾ ਤਾਂ ਬੜੀ ਤਿਆਰੀ ਕਰਨੇ, ਕਈ ਕਈ ਦਿਨ ਪਹਿਲਾਂ ਵੀ ਆਹ ਸੂਟ ਸਵਾਈਏ, ਆਹ ਪੱਗ ਮੈਚ ਕਰੀਏ, ਆਹ ਕਰੀਏ, ਉਹ ਕਰੀਏ, ਕਿੰਨਾ ਕੁਛ ਕਰਨੇ ਹੈ। ਉਹ ਬਾਬੇ ਜੇਠੇ ਦਾ ਰਿਸ਼ਤਾ ਦੇਖੋ, ਦਾੜਾ ਵੀ ਮਿੱਟੀ ਨਾਲ ਭਰਿਆ, ਸਿਰ ਵੀ ਮਿੱਟੀ ਨਾਲ ਭਰਿਆ, ਕੱਪੜੇ ਵੀ ਮਿੱਟੀ ਨਾਲ ਭਰੇ ਨੇ, ਅਤੇ ਲੜਕਾ ਪਸੰਦ ਕੀਤਾ। ਸਤਿਗੁਰੂ ਗੁਰੂ ਅਮਰਦਾਸ ਜੀ ਨੇ ਬਚਨ ਕੀਤੇ, ਕਹਿਣ ਲੱਗੇ ਜੇਠਿਆ, ਤੇਰੇ ਨਾਲ ਮੈਂ ਆਪਣੀ ਬੇਟੀ ਦਾ ਰਿਸ਼ਤਾ ਕਰਨ ਲੱਗਾ। ਰਿਸ਼ਤਾ ਕਬੂਲ ਹੋ ਗਿਆ। ਸਮਾਂ ਬੀਤਿਆ, ਵਿਆਹ ਦਾ ਦਿਨ ਆ ਗਿਆ, ਦਿਨ ਨਿਸ਼ਚਿਤ ਕਰ ਦਿੱਤਾ ਗਿਆ। ਗੁਰੂ ਅਮਰਦਾਸ ਜੀ ਨੇ ਫਿਰ ਦੁਬਾਰੇ ਸੱਦ ਲਿਆ ਆਪਣੇ ਪਰਿਵਾਰ ਵਿੱਚ ਬਾਬੇ ਜੇਠੇ ਨੂੰ ਸੱਦ ਕੇ ਬੜੇ ਪਿਆਰ ਨਾਲ ਕਹਿਣ ਲੱਗੇ ਵੀ ਜੇਠਿਆ, ਮੁਸ਼ਕਲ ਫਿਰ ਹੋਈ ਹੈ। ਜੇ ਤੇਰੇ ਪਰਿਵਾਰ ਵਿੱਚੋਂ ਕੋਈ ਹੁੰਦਾ ਮੈਂ ਉਹਨੂੰ ਪੁੱਛਦਾ। ਦੂਜੀ ਗੱਲ, ਆਮ ਕਰਕੇ ਰਿਸ਼ਤਿਆਂ 'ਚ ਵਿਚੋਲੇ ਹੁੰਦੇ ਨੇ, ਅਤੇ ਸਾਡੇ ਰਿਸ਼ਤੇ 'ਚ ਵਿਚੋਲਾ ਵੀ ਕੋਈ ਨਹੀਂ ਹੈ। ਇਹ ਤਾਂ ਆਪਾਂ ਸਿੱਧੀ ਉਹ ਗੱਲ ਕਰ ਲਈ ਹੈ, ਹੁਣ ਮੇਰੇ ਕੋਲ ਕੋਈ ਵਿਚੋਲਾ ਵੀ ਨਹੀਂ ਹੈ। ਇਸ ਲਈ ਮੈਂ ਤੈਨੂੰ ਅੱਜ ਵੀ ਸਿੱਧਾ ਪੁੱਛਣ ਲੱਗਾ ਪੁੱਤ, ਤੇਰੀ ਕੋਈ ਮੰਗ ਹੋਵੇ, ਤੇਰੀ ਕੋਈ ਰੀਝ ਹੋਵੇ, ਤੂੰ ਮੈਨੂੰ ਦੱਸ ਕੀ ਮੰਗ ਹੈ ਤੇਰੀ? ਘਰ ਚਾਹੀਦਾ, ਸੋਨਾ ਚਾਂਦੀ ਚਾਹੀਦਾ, ਦਾਜ ਵਿੱਚ ਕੀ ਚਾਹੀਦਾ ਤੈਨੂੰ, ਅਸੀਂ ਉਹੀ ਕੁਛ ਪ੍ਰਬੰਧ ਕਰਾਂਗੇ। ਮੈਂ ਬੇਨਤੀ ਕਰਾਂ, ਗੁਰੂ ਰਾਮਦਾਸ ਨੂੰ ਮੰਨਣ ਵਾਲਿਓ, ਉਹ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਮੱਥਾ ਟੇਕਣ ਵਾਲਿਓ, ਇਹਨਾਂ ਗੱਲਾਂ ਨੂੰ ਯਾਦ ਕਰੀਏ। ਹੁਣ ਗੁਰੂ ਰਾਮਦਾਸ ਜੀ ਨੇ ਜਿਹੜੇ ਬਚਨ ਗੁਰੂ ਅਮਰਦਾਸ ਜੀ ਨੂੰ ਕਹੇ ਸਨ, ਉਹਨੂੰ ਗੁਰੂ ਬਣਨ ਮਗਰੋਂ, ਕਿਉਂਕਿ ਗੁਰਬਾਣੀ ਉਚਾਰਨ ਦਾ ਹੱਕ ਕੇਵਲ ਗੁਰੂ ਨੂੰ ਹੈ,